कल जुग गुरु पूरा तिन पाया, तिन गुर मस्तक लिखे लिलाट। जिन नानक रस अमृत पिया, सब लाखी भूख दिखाट। जिन मस्तक तुर हर लिखिया, तिन सतगुर मिलिया राम राजे। अज्ञान अंधेरा कटिया, गुर ज्ञान कट बलिया। हर लद्दा रतन पदार्थो, फिर बाण न चलिया। जन नानक नाम आराध्या, आराध हर मिलिया।
जिन्ना मस्तक तुर हर लिखिया, तिना सतगुर मिलिया राम राज। अज्ञान अंधेरा कटिया, गुर ज्ञान कट बलिया। महला चौथा। गुरु रामदास जी ने अपनी बाणी विच तुर मस्तक विषय ने स्पष्ट किया है। बाणी दे विच बहुत सारी जगह से इस शब्द का इस्तेमाल किया गया है, पर इन्होंने अर्था के विच फर्क है। तुर लिखे का लेखा पाइए, तुर करा। ये जो शब्द है, ये काल पुरुष की हाथ भी है। और तुर मस्तक लेखा, ये सत पुरुष की हाथ है। दोनों के विच बहुत फर्क है, दोनों एक दूसरे से बिल्कुल ही मिलते हैं। पहला लेखा वो है जड़ा की दिन राति कर्म करते हैं और उन्होंने फल फिर कभी भी जमा होते रहते हैं और उन्होंने कुछ फलों ला करके जीव ने जिसने जन्म दिता जाता है, उन्होंने फल जो निश्चित होंगे ने पहले से, इसमें किया गया है तुर कर्म का लेखा। और ए शब्द जो गुरु साहब ने आज लिया है, ते वो प्रमाण है जो तुर दरगाह से सतपुरुष आप करते हैं। और इस प्रमाण के जारी होने के बाद ही उस जीवात्मा के मत्थे से साधा जाता है, मस्तक से लिखा जाता है। और उपराला किया जाता है कि वो वापस तुर दरगाह पहुंच सके। दोनों ही बिल्कुल उल्टा। गुरु रामदास जी ने भी अपनी बाणी के स्पष्ट किया है कि पहचान है इन्हों तुका नाम शब्द या गुरु तीन चीजा को कोई ना कोई चीज जरूर इन्हों संबंधित होगी। इसका मतलब है कि यह फरमान जारी किया गया है सतगुरु। अज अस किसी का उपदेश गुरु साहबा को श्रवण करना है। असि सारा दिन जो कर्म करते हैं, ध्यान नाल अगर देखिए तो ये सारे के सारे कर्म काल पुरुष की हद विच जाते हैं, यानी कि 84 लाख जन्मों के विच कर्मण पक्का कराते हैं। ऐसा कोई भी कर्म असि नहीं करते जिहड़ा सतपुरुष की तरफ जाए, सानू मुक्ति दिलाए। उसका एक छोटा जा दृष्टांत गुरु साहब देंगे। एक राजा ने प्रसन्न होकर के मेरे वर्गे मूर्ख ने कैद चो छुड़िया और हुक्म जारी किया कि पुरखा कि सूरज उगण तक जितना रास्ता तय कर लेगा उत्थे तक का राज असीं तैनूं दे देवांगे। और जे तू होर ज्यादा उदम किया साडे तक पहुंच गया तो असीं अपना तखत ही तैनूं दे दांगे, अपना ताज तेरे सिर ते रख लवांगे। मनमुखी जीव सी, मैं अहंकारी हो गया। अहंकारी ऐसा मस्त होया, ऐसा लुप्त होया कि इस हुक्म का ध्यान ही कहीं ना रहा। आलस विच, खान पीन विच, सोन विच और भोग विलासा दे विच मैं सारा दिन कढ दिता। पिछले आखिरी टाइम से होश आई ये सारा राज ही मेरा है, चल मैं जाके वहां लाना, पलट तो भगत ही राजा था कौन जावांगा, फिर वो ताज अपने सिर पर रखवा लूंगा, कल तो मैं राजा हो जाऊंगा। इसलिए उदम करण वास्ते घरों भी बाहर निकलिया, तो की देखदा वा कि सामने सूरज डूब रहा, सूरज डूब गया, और दूसरे पास नजर मारी तो राजा के दूत आठ की बेड़िया लेके आ रहे थे। अंकार दे सारा दिन गवा लिया, बेड़िया दीवारा ते चल गई, फिर दीसा के पीछे बंद कर दिता गया। राज से की प्राप्त करना थी, आखिरी वेले बदलाने वास्ते दो गज जमीन भी ना मिली। संघ जी यही असर इस जीवात्मा का सदियां से हों आ रहा है। तो राजा सतगुरु जिसके अंदर प्रगट है, सानू बार बार जिस जेल खाने को कट दे है, उस काल पुरुष के अगे जा करके अपने हथ कलम कराते हैं। हथ कलम कराने का की अर्थ है, जिसने वो जा करके जमानतनामे के उत्ते हस्ताक्षर करते हैं, जिन्ना लेंदे हैं जीवात्मा का इसका सारा कर्जा अस चुकावे, तो हथ कलम कराने के बराबर है। उसके नाल सानू स्वासा की पूंजी भी देंगे, और मौका भी देंगे हैं कि सारा दिन की है तो जीवन जो गुरु साहब की रहमत नाल बख्शिश नाल सानू प्राप्त होता है, तो सारे जीवन दे विच तो जितना रास्ता तय करेगा, यानी कि जड़े भी तू अच्छे कर्म करेगा, तो कर्म जड़े तोर दरगाह दे विच लिखेंगे, तो कर्म जड़े काल पुरुष की आदमी जान हो नहीं, तो अखीर तो सचमुच इस राज में प्राप्त कर लेगा, आवागमन से मुक्त हो जाएगा। और जीव अहंकारी हो जाता है, विषय विकारा विच भुल जाता है, पर अपना सारा दिन तो काल पुरुष की देर विच ही गवा बैठता है। इसी चीज में गुरु नानक साहब ने गुरु ग्रंथ साहब के छिहत्तर पते के उत्ते बहुत ही सुंदर तरीके नाल एक दृष्टान देंदे हुए दर्ज किया है। बाणी बहुत लंबी है, इतने लई नहीं जा सकती। उन्होंने पहले चार श्लोक फिर पांच श्लोक, एक बंजारे मित्र ने जो कि अपने घर के बच्चे की मौत का दुख मना रहा थी, उपदेश दिया। छे छे लाइना का एक एक श्लोक है, उसका निचोड़ गुरु साहब दसते हैं। इसे जिंदगी जो है इन रात क्या है, तो जिस तरह रात के चार पहरे हैं, चार पहर रात है, उसे तरह जिंदगी में उन्होंने चार पहरा के बीच वंड के एक देश दिता है। कहते हैं हे बंजारे मित्र, पहला पैर तो गर्भ जून विच आया, जिसने जीव ने गुरु साहब जमानत दे करके इस लोक में भेजे हैं। तो पहले बाप जून दे विच गर्भ जून दे विच उसका विकास होता है, तो ऐसी नरक की अवस्था है जिसमें जीवात्मा जिंदे भी बर्दाश्त नहीं कर सकती। तो तीसरे तिल दसवें द्वार की बैठी रही है, उस परमात्मा की भक्ति करती है, उसके भी ध्यान लीन रहा है, पर एक ही अरदास करती है कि हे परमात्मा मैंने इस नरक से बचा, मैं सारी उम्र तेरा गुण गावांगी, तेरा कीर्तन प्राप्त करांगी। उसका ध्यान तीसरे तिल विच ही रहा है, उस जठर अग्नि में वो बर्दाश्त नहीं कर सकती। गुरु साहब उपदेश करते हैं कि ये रात्रि का तेरी इस अरदास विच ही बीत गई, उस परमात्मा दे विच लीन रहा है, यही कर्म तेरा तोर कर्म बनेगा। जिसने दूसरा पैर चढ़िया इस लोक दे विच आया, ਮੈਂ ਬਾਪ ਭੈਣ ਭਰਾ ਹੋਰ ਰਿਸ਼ਤੇਦਾਰ ਬੱਚੇ ਨੂੰ ਚੁੱਕੀ ਫਿਰਦੇ ਹਨ, ਖੁਸ਼ਹਾਲੀ ਫਿਰਦੇ ਹਨ, ਹੋਰ ਹੋਰ ਤਰ੍ਹਾਂ ਦੀਆਂ ਖੇਡਾਂ ਕਰਾਉਂਦੇ ਹਨ। ਐਸਾ ਮਾਇਆ ਦੇ ਵਿੱਚ ਧਰਮਿਆ ਤੇ ਧਿਆਨ ਜੋ ਸੀ ਪਰਮਾਤਮਾ ਨਾਲ ਜਿਹੜਾ ਲੱਗਿਆ ਸੀ ਉਹ ਟੁੱਟ ਗਿਆ। ਉਸ ਤੋਂ ਬਾਅਦ ਇੱਕ ਹੱਥ ਤੋਂ ਦੂਸਰੇ ਹੱਥ ਵਿੱਚ ਫਿਰ ਖੇਡਾਂ ਦੇ ਵਿੱਚ ਹੀ ਮਸਤ ਰਿਹਾ। ਜਿਸਦਾ ਧਿਆਨ ਹੀ ਨਹੀਂ ਕਿ ਜਿਸਨੇ ਇਹ ਸੁੰਦਰ ਸਰੀਰ ਦਿੱਤਾ ਹੈ, ਜਿਸਨੇ ਗਰਭ ਦੇ ਵਿੱਚ ਮੇਰੀ ਪਰਿਪਾਲਣਾ ਕੀਤੀ ਹੈ, ਉਸਨੂੰ ਵੀ ਮੈਂ ਯਾਦ ਕਰਨਾ ਹੈ। ਹੁਣ ਉਹ ਕਰਮ ਬਣਨੇ ਸ਼ੁਰੂ ਹੋ ਗਏ ਜਿਹੜੇ ਬਾਲ ਦੇ ਹੱਥ ਵਿੱਚ ਜਾਂਦੇ ਹਨ। ਤੀਸਰਾ ਪੈਰ ਜੜ ਗਿਆ, ਯਾਨੀ ਕਿ ਜਵਾਨੀ ਆ ਗਈ। ਜਵਾਨੀ ਦੇ ਵਿੱਚ ਦੋ ਵਸਤੂਆਂ, ਜੀਵਨ ਔਰ ਪੈਸਾ, ਇਹਨਾਂ ਦੋ ਭੋਗਾਂ ਦੇ ਵਿੱਚ ਐਸਾ ਵਿਆਪਤ ਹੋਇਆ ਕਿ ਤੀਸਰਾ ਪੈਰ ਪਤਾ ਹੀ ਨਹੀਂ ਲੱਗਾ ਕਦੋਂ ਬੀਤ ਗਿਆ। ਪੈਸਾ ਹੀ ਇਕੱਠਾ ਕਰਦਾ ਰਿਹਾ ਜਾਂ ਜਵਾਨੀ ਦੇ ਵਿੱਚ ਭੋਗਾਂ ਦੇ ਵਿੱਚ ਹੀ ਮਰਤ ਰਿਹਾ। ਦਿਨ ਰਾਤ ਇੱਕੋ ਹੀ ਧਿਆਨ ਹੈ। ਸਾਰੀ ਤਾਕਤ ਜੋ ਗੁਰੂ ਸਾਹਿਬਾਂ ਨੇ ਬਖਸ਼ੀ ਸੀ ਨਾ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ, ਤੇ ਸਾਰੀ ਤਾਕਤ ਇਹਦੇ ਵਿੱਚ ਖੱਜਲ ਕਰ ਦਿੱਤੀ। ਚੌਥਾ ਪੈਰ ਚੜ ਗਿਆ। ਚੌਥੇ ਪੈਰ ਗੁਰੂ ਸਾਹਿਬ ਫਿਰ ਮਾਨਾ ਦਿੰਦੇ ਹਨ ਕਿ ਹੁਣ ਤਾਂ ਹੋਸ਼ ਕਰ, ਪਰ ਨਹੀਂ, ਹੁਣ ਸਰੀਰ ਦੀ ਜੋ ਤਾਕਤ ਸੀ ਉਹ ਭੋਗਾਂ ਵਿੱਚ ਖਤਮ ਹੋ ਚੁੱਕੀ ਸੀ। ਸਰੀਰ ਰੂਪੀ ਸਰੋਵਰ ਦੇ ਵਿੱਚ ਹੰਸ ਆ ਕੇ ਬੈਠ ਗਏ ਤੇ ਹੰਸ ਹਨ ਕਾਲ ਦੇ ਦੂਤ, ਤੇ ਕਾਲ ਦੇ ਦੂਤ ਉਸ ਪੱਕੀ ਹੋਈ ਫਸਲ ਨੂੰ ਕੱਟਣ ਵਾਸਤੇ ਆਏ ਜਿਹੜੀ ਪੱਕ ਕੇ ਤਿਆਰ ਹੋ ਚੁੱਕੀ ਹੈ। ਯਾਨੀ ਕਿ ਚੌਥਾ ਪੈਰ ਵੀ ਕਿਸੇ ਤਰੀਕੇ ਨਾਲ ਬੀਤ ਗਿਆ। ਬਾਕੀ ਦਾ ਜਿਹੜੇ ਜੋ ਉਮੀਦ ਲਾਈ ਸੀ ਗੁਰੂ ਸਾਹਿਬਾਂ ਨੇ ਜੋ ਬਖਸ਼ਿਸ਼ ਕੀਤੀ ਸੀ ਕਿ ਅਸੀਂ ਤੁਹਾਨੂੰ ਰਾਜ ਦੇ ਦੇਵਾਂਗੇ, ਜੋ ਰਾਜ ਕੀ ਪ੍ਰਾਪਤ ਕਰਨਾ ਸੀ, ਦੁਬਾਰਾ ਤੋਂ ਫਿਰ ਉਹ 84 ਦਾ ਜੇਲ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬਾਂ ਨੇ 5 ਸ਼ਲੋਕਾਂ ਦੇ ਵਿੱਚ ਇਸੇ ਚੀਜ਼ ਨੂੰ ਦੁਬਾਰਾ ਰਿਪੀਟ ਕੀਤਾ ਹੈ, ਵੰਗਾਰੇ ਮਿੱਤਰ ਦੇ ਨਾਂ ਤੇ ਕੋਈ ਚੀਜ਼ ਦੁਬਾਰਾ ਦੁਹਰਾਈ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਉਸ ਤੋਂ ਬਾਅਦ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਨੇ ਇਹ 4 ਸ਼ਲੋਕਾਂ ਨੂੰ ਫਿਰ ਦੁਬਾਰਾ ਦੁਹਰਾਇਆ। ਉਸ ਤੋਂ ਬਾਅਦ 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਫਿਰ ਇਸੀ ਚੀਜ਼ ਨੂੰ ਵੰਗਾਰੇ ਮਿੱਤਰ ਨੂੰ ਸੰਬੋਧਿਤ ਕਰਦਿਆਂ ਹੋਇਆ ਇਸੀ ਉਪਦੇਸ਼ ਨੂੰ 5 ਸ਼ਲੋਕਾਂ ਦੇ ਵਿੱਚ ਫਿਰ ਦੁਹਰਾਇਆ। ਕਿਉਂ ਇਸ ਤਰ੍ਹਾਂ ਕੀਤਾ ਗਿਆ? ਸਾਰੇ ਗ੍ਰੰਥ ਸਾਹਿਬ ਦੇ ਵਿੱਚ ਹਰ ਸ਼ਬਦ ਦੀ ਬਹੁਤ ਕੀਮਤ ਹੈ, ਕਿਉਂਕਿ ਸ਼ਬਦ ਨੂੰ 5 ਵਾਰ ਦੁਹਰਾਇਆ ਜਾਣਾ ਮਾਇਨਾ ਰੱਖਦਾ। ਉਹਦੀ ਵਜ੍ਹਾ ਸਿਰਫ ਇਹੀ ਹੈ ਸਾਧਨਾ ਦੀ ਕਿ ਇਹ ਜੀਵਾਤਮਾ ਜੋ ਹੈ ਇਹ ਮਨ ਦੇ ਹੁਕਮ ਵਿੱਚ ਬੱਧੀ ਹੋਈ ਹੈ, ਔਰ ਮਨ ਦੇ ਹੁਕਮ ਦੇ ਰਾਹੀ ਹੀ ਤੇ ਉਹ ਹੋਰ ਕਰਮ ਕਰਨ ਤੋਂ ਪਰੇ ਹਟ ਜਾਂਦੀ ਹੈ, ਐਸੇ ਐਸੇ ਕਰਮ ਕਮਾਉਂਦੀ ਹੈ ਕਿ ਦੁਬਾਰਾ ਤੋਂ ਇਸ ਨੂੰ 84 ਦੇ ਜੇਲ੍ਹ ਵਿੱਚ ਆਉਣਾ ਪੈਂਦਾ ਹੈ। ਔਰ ਵਜ੍ਹਾ ਸਿਰਫ ਇੱਕੋ ਹੀ ਹੈ, ਮਨ ਔਰ ਮਾਇਆ। ਮਾਇਆ ਐਸਾ ਪਰਦਾ ਪਾ ਦਿੰਦੀ ਹੈ ਕਿ ਹੋਸ਼ ਹੀ ਨਹੀਂ ਆਉਂਦੇ, ਸਮਝ ਹੀ ਨਹੀਂ ਆਉਂਦੇ, ਪਤਾ ਹੀ ਨਹੀਂ ਚੱਲਦਾ ਕੀ ਕਰਨਾ ਹੈ ਔਰ ਕੀ ਕਰ ਰਿਹਾ। ਚੌਥੀ ਪਾਤਸ਼ਾਹੀ ਨੇ ਇਹਨਾਂ ਦੇ ਵਿੱਚ ਉਪਦੇਸ਼ ਦੇ ਵਿੱਚ ਥੋੜਾ ਜਿਹਾ ਫਰਕ ਕੀਤਾ ਹੈ। ਉਹਨਾਂ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਉਸ ਪਰਮਾਤਮਾ ਨੂੰ ਰਾਮ ਨੂੰ ਯਾਦ ਕਰਕੇ ਉਪਦੇਸ਼ ਦਿੱਤਾ ਹੈ, ਉਹ ਰਾਮ ਉਹਦਾ ਅਰਥ ਵੀ ਅਗਰ ਪਿਛੋਕੜ ਦੇਖੀਏ ਤੇ ਰਾਮ ਨੂੰ ਕੋਈ ਜਾਣਦਾ ਨਹੀਂ, ਰਾਮ ਸਤਿਗੁਰੂ ਵਿੱਚ ਪ੍ਰਗਟ ਹੈ, ਸਤਿਗੁਰੂ ਵੀ ਪ੍ਰਗਟ ਵਿੱਚ ਜਾਂਦਾ ਹੈ। ਪਰ ਗੁਰੂ ਰਾਮਦਾਸ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਉਹਨਾਂ ਨੇ ਸ਼ਬਦ ਹੀ ਸਤਿਗੁਰੂ ਦੇ ਨਾਂ ਤੋਂ ਲਿਆ ਹੈ ਕਿ ਅਗਰ ਤੂੰ ਕਿਸੇ ਪੈਰ ਵੀ ਪਹਿਲੇ ਦੂਜੇ ਤੀਸਰੇ ਜਾਂ ਚੌਥੇ ਕਿਸੇ ਪੈਰ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਉਹ ਹੀ ਤੇਰੇ ਅੰਦਰ ਘੱਟ ਵਿੱਚ ਉਹ ਜੋਤ ਪ੍ਰਗਟ ਕਰ ਸਕਦਾ ਹੈ ਜਿਸ ਦੇ ਨਾਲ ਤੂੰ ਇਸ 84 ਦੇ ਜਾਮੇ ਤੋਂ ਬਚ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸਤਿਗੁਰੂ ਨੂੰ ਹੀ ਯਾਦ ਕਰਕੇ ਇਸ ਉਪਦੇਸ਼ ਨੂੰ 5 ਵਾਰੀ ਫਿਰ ਦੁਹਰਾਇਆ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੀਵਾਤਮਾ ਕਿਸ ਬੁਰੀ ਤਰੀਕੇ ਨਾਲ ਇਸ ਜੰਗਾਲ ਦੇ ਵਿੱਚ ਫਸੀ ਹੋਈ ਹੈ। ਤੇ ਗੁਰੂ ਰਾਮਦਾਸ ਜੀ ਨੇ ਜੋ ਸ਼ੁਰੂ ਦੇ ਵਿੱਚ ਚੁਕਾ ਲਈਆਂ ਸਨ ਗੁਰੂ ਸਾਹਿਬ ਨੇ, ਉਸਦੇ ਵਿੱਚ ਸਪਸ਼ਟ ਇਸ਼ਾਰਾ ਹੈ ਤੁਰ ਕਰਮ ਦਾ। ਇਹ ਤੁਰ ਕਰਮ ਉਦੋਂ ਹੀ ਬਣਦਾ ਹੈ ਜਦੋਂ ਜੀਵਾਤਮਾ ਕਈ ਜਨਮਾਂ ਤੱਕ ਲਗਾਤਾਰ ਪੌੜੀ ਦਰ ਪੌੜੀ ਪਲ ਪਲ ਐਸੇ ਕਰਮ ਕਮਾਉਂਦੀ ਹੈ ਜਿਸ ਦੇ ਵਿੱਚ ਸਿਰਫ ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਦੀ ਇੱਛਾ ਜ਼ਾਹਰ ਕੀਤੀ ਜਾਂਦੀ ਹੈ। ਤਾਂ ਹੀ ਜਾ ਕਰਕੇ ਇਹ ਤੁਰ ਦਾ ਕਰਮ ਬਣਦਾ ਹੈ। ਤੁਰ ਤੋਂ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਇਸ ਨੂੰ ਹੁਣ ਇਸ ਲਾਇਕ ਬਣਾਇਆ ਜਾਏ ਕਿ ਇਹ ਆਵਾਗਮਨ ਤੋਂ ਮੁਕਤ ਹੋ ਜਾਏ। ਪਰ ਉਸ ਭਾਂਡੇ ਨੂੰ ਇਸ ਲਾਇਕ ਬਣਾਉਣ ਵਾਸਤੇ ਸਤਿਗੁਰੂ ਅਵਤਾਰ ਧਾਰਦੇ ਹਨ। ਸਤਿਗੁਰੂ ਦੇ ਅਵਤਾਰ ਸਤਿਗੁਰੂ ਹੀ ਹੁੰਦੇ ਹਨ। ਉਹ ਤਾਂ ਹੀ ਅਵਤਾਰ ਧਾਰਦੇ ਹਨ ਜਦੋਂ ਜੀਵ ਦਾ ਇਹ ਤੁਰ ਕਰਮ ਬਣਦਾ ਹੈ, ਤੁਰੋਂ ਫਰਮਾਨ ਜਾਰੀ ਹੁੰਦਾ ਹੈ। ਉਸੀ ਵੇਲੇ ਉਹ ਮਾਤਲੋਕ ਵਿੱਚ ਆ ਕਰਕੇ ਉਸ ਜੀਵਾਤਮਾ ਨੂੰ ਸ਼ਰਨ ਦਿੰਦੇ ਹਨ ਔਰ ਇਹ ਖੋਜੀ ਦਿੰਦੇ ਹਨ ਉਹ ਕਰਮ ਕਰਨ ਦੀ, ਜਿਸ ਦੇ ਨਾਲ ਉਹ ਕਰਮ ਬਣਨ ਕਿ ਉਹ ਤੁਰ ਨੂੰ ਪ੍ਰਾਪਤ ਕਰ ਸਕੇ, ਆਵਾਗਮਨ ਤੋਂ ਮੁਕਤ ਹੋ ਸਕੇ। ਤੇ ਅਸੀਂ ਵੀ ਸਾਰਿਆਂ ਨੇ ਇਹ ਧਿਆਨ ਦੇਣਾ ਹੈ ਕਿ ਅਸੀਂ ਜਿਹੜੇ ਕਰਮ ਕਰਦੇ ਹਾਂ ਇਹ ਕਿਹੜੇ ਕਰਮ ਹੈ, ਤੇ ਸਾਨੂੰ ਸਤਿਗੁਰੂ ਵਾਲੇ ਪਾਸੇ ਸਤਿਗੁਰੂ ਵਾਲੇ ਪਾਸੇ ਲਿਜਾ ਰਹੇ ਹਨ ਜਾਂ ਕਿ ਕਾਲ ਪੁਰਸ਼ ਦੇ ਵਾਲੇ ਪਾਸੇ ਲਿਜਾ ਰਹੇ। ਸਵਾਮੀ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਚੀਜ਼ ਨੂੰ ਬੜਾ ਸਪਸ਼ਟ ਕੀਤਾ ਹੈ ਕਿ ਅਸੀਂ ਜਿਹੜੀਆਂ ਟੀਕਾਂ ਲੈਂਦੇ ਹਾਂ ਉਹ ਸਾਰੀਆਂ ਟੀਕਾਂ ਬਿਨਾਂ ਖੋਏ ਦੇ ਅਸੀਂ ਭੇਡ ਚਾਲ ਜਿਸ ਨੂੰ ਕਹਿੰਦੇ ਹਨ ਅੰਧ ਵਿਸ਼ਵਾਸ ਪੀੜ੍ਹੀ ਦਰ ਪੀੜ੍ਹੀ ਜੋ ਸਾਡੇ ਪੁਰਖੇ ਕਰਦੇ ਸਨ ਅਸੀਂ ਵੀ ਅੱਖ ਬੰਦ ਕਰਕੇ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਦੀ ਪੜਤਾਲ ਨਹੀਂ ਕਰਦੇ ਤੇ ਨਹੀਂ ਦੇਖਦੇ ਕਿ ਪਹਿਲੀ ਭੇਡ ਖੂਹ ਦੇ ਵਿੱਚ ਜਾ ਰਹੀ ਹੈ ਤੇ ਬਾਕੀਆਂ ਦਾ ਕੀ ਅਸਰ ਹੋ ਰਿਹਾ। ਬਸ ਸਾਰੀਆਂ ਖੂਹ ਦੇ ਵਿੱਚ ਗਰਕ ਹੁੰਦੀਆਂ ਜਾਂਦੀਆਂ ਹਨ, ਇਸ ਨੂੰ ਭੇਡ ਚਾਲ ਕਹਿੰਦੇ। ਔਰ ਅਗਰ ਅਸੀਂ ਉਹਨਾਂ ਈਸ਼ਟਾਂ ਨੂੰ, ਇਹ ਬਾਅਦ ਦੀ ਗੱਲ ਹੈ ਕਿ ਜਿਨ੍ਹਾਂ ਅਵਤਾਰਾਂ ਨੂੰ ਅਸੀਂ ਈਸ਼ਟ ਬਣਾਇਆ ਹੈ ਉਹ ਅਵਤਾਰ ਸਾਨੂੰ ਮੁਕਤੀ ਦੇਣਗੇ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ। ਪਹਿਲੀ ਗੱਲ ਤੇ ਇਹ ਹੈ ਕਿ ਅਸੀਂ ਉਹਨਾਂ ਦੀ ਖੋਜ ਕੀਤੀ ਹੈ ਜਾਂ ਉਹਨਾਂ ਦੇ ਉਪਦੇਸ਼ਾਂ ਤੇ ਅਮਲ ਕੀਤਾ ਹੈ। ਕਿਸੇ ਵੀ ਈਸ਼ਟ ਨੇ ਕੋਈ ਵੀ ਐਸਾ ਅਧੂਰਾ ਉਪਦੇਸ਼ ਨਹੀਂ ਕੀਤਾ, ਝੂਠ ਬੋਲਣ ਵਾਸਤੇ ਨਹੀਂ ਕਿਹਾ, ਭੈੜੇ ਕਰਮ ਕਰਨ ਵਾਸਤੇ ਨਹੀਂ ਕਿਹਾ, ਪਰ ਅਸੀਂ ਫਿਰ ਵੀ ਅਸੀਂ ਉਹ ਕਰਮ ਕਰਦੇ ਹਾਂ ਜਿਹੜੇ ਕਿ ਸਾਨੂੰ ਕਾਲ ਦੇ ਹੱਦ ਵਿੱਚ ਲਿਜਾਂਦੇ ਹਨ। ਅਗਰ ਅਸੀਂ ਇਹਨਾਂ ਦੀ ਪੜਤਾਲ ਕੀਤੀ ਹੁੰਦੀ, ਇਹਨਾਂ ਉਪਦੇਸ਼ਾਂ ਤੇ ਅਮਲ ਕੀਤਾ ਹੁੰਦਾ ਤੇ ਜ਼ਰੂਰੀ ਗੱਲ ਹੈ ਕਿ ਅੱਜ ਅਸੀਂ ਜਿਸ ਅਵਸਥਾ ਚ ਬੈਠੇ ਹਾਂ ਉਸ ਤੋਂ ਬਹੁਤ ਉੱਤੇ ਘੱਟ ਤੋਂ ਘੱਟ ਤਿੰਨ ਮੰਡਲ ਤੱਕ ਤੇ ਪਹੁੰਚ ਗਏ ਹੁੰਦੇ। ਤੇ ਬਾਅਦ ਦੀ ਗੱਲ ਹੈ ਕਿ ਅਸੀਂ ਤਿੰਨ ਨੂੰ ਪਾਰ ਨਹੀਂ ਸੀ ਕਰ ਸਕਦੇ ਕਿਉਂਕਿ ਸਾਡਾ ਈਸ਼ਟ ਜੋ ਸੀ ਅਧੂਰਾ ਸੀ, ਪਰ ਅਸੀਂ ਉਹਨਾਂ ਦੇ ਉਪਦੇਸ਼ਾਂ ਨੂੰ ਨਹੀਂ ਜਾਣਿਆ। ਨਾ ਉਹਨਾਂ ਦਾ ਸਾਨੂੰ ਡਰ ਹੈ, ਨਾ ਉਹਨਾਂ ਦੇ ਨਾਲ ਸਾਨੂੰ ਪਿਆਰ ਹੈ। ਔਰ ਇਹ ਚੀਜ਼ ਸਵਾਮੀ ਜੀ ਨੇ ਸਪਸ਼ਟ ਕੀਤੀ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਵੀ ਕਰਦੇ ਹਾਂ। ਜ਼ਾਹਿਰ ਤੌਰ ਤੇ ਅਸੀਂ ਕਹਿੰਦੇ ਤੇ ਜ਼ਰੂਰ ਹਾਂ ਕਿ ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਜਾਂ ਸਤਿਗੁਰੂ ਦੀ ਓਦ ਲਈ ਹੈ ਜਾਂ ਸ਼ਬਦ ਲਿਆ ਹੈ, ਪਰ ਦਰਅਸਲ ਇਹ ਗੱਲ ਨਹੀਂ ਹੈ। ਬਿਲਕੁਲ ਉਸੇ ਤਰੀਕੇ ਨਾਲ ਅਸੀਂ ਉਹ ਸਾਰੇ ਕਰਮ ਕਰਦੇ ਹਾਂ ਜੋ ਕਿ ਹੋਰ ਇਸ਼ਟਾਂ ਨੂੰ ਰੱਖਣ ਵਾਲੇ ਕਰਦੇ ਹਾਂ। ਹੇਕ ਪਰਜਾ ਸਰੂਪ ਵਿੱਚ ਅਸੀਂ ਗੁਰੂ ਜੀ ਕਹਿੰਦੇ ਹਾਂ, ਪਰ ਕਰਮ ਅਸੀਂ ਸਾਰੇ ਕਾਲ ਪੁਰਸ਼ ਦੇ ਹੀ ਕਰਦੇ ਹਾਂ। ਨਜ਼ਰ ਮਾਰ ਕਰਕੇ ਅਸੀਂ ਦੇਖ ਲਈਏ ਤੇ ਸਾਨੂੰ ਆਪਣੇ ਕਰਮਾਂ ਦਾ ਬਹੁਤ ਅੱਛੇ ਤਰੀਕੇ ਨਾਲ ਗਿਆਨ ਹੈ ਕਿ ਅਸੀਂ ਦਿਨ ਰਾਤ ਕੀ ਕਰ ਰਹੇ ਹਾਂ, ਤੇ ਕਦੀ ਵੀ ਉਹ ਕਰਮ ਕਰਕੇ ਸਾਡਾ ਉਹ ਤੁਰ ਦਾ ਕਰਮ ਨਹੀਂ ਬਣ ਸਕਦਾ, ਉਹ ਫਰਮਾਨ ਜਾਰੀ ਨਹੀਂ ਹੋ ਸਕਦਾ। ਇਹੀ ਸਭ ਤੋਂ ਵੱਡਾ ਭਰਮ ਹੈ ਜਿਸ ਭਰਮ ਚੋਂ ਗੁਰੂ ਸਾਹਿਬ ਅੱਜ ਇਸ ਸ਼ਬਦ ਰਾਹੀਂ ਉਪਦੇਸ਼ ਕਰ ਰਹੇ ਹਨ। ਇਹ ਭਰਮ ਜੋ ਹੈ ਇਸ ਦੇ ਵਿੱਚੋਂ ਤੂੰ ਨਿਕਲ। ਅਗਰ ਤੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ ਤੇ ਉਹ ਕਰਮ ਕਰ ਜੋ ਸਤਿਗੁਰੂ ਉਪਦੇਸ਼ ਕਰਦੇ ਹਨ, ਤਾਂ ਹੀ ਤੇਰਾ ਤੁਰ ਦਾ ਕਰਮ ਬਣੇਗਾ। ਨਹੀਂ ਤੇ ਤੇਰੀ ਚੁਰਾਸੀ ਜੋ ਹੈ ਪੱਕੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਆਪਣੀ ਬਾਣੀ ਦੇ ਵਿੱਚ ਇਹਨਾਂ ਕਰਮਾਂ ਦਾ ਉਲਾਹਣਾ ਦਿੱਤਾ ਹੈ ਕਿ ਇਹ ਜੀਵ ਇਹ ਮੂੜ ਮਨ ਤੂੰ ਐਸੇ ਕਰਮ ਕਰ ਕਿ ਤੇਰਾ ਤੁਰ ਦਾ ਕਰਮ ਬਣੇ। ਜਿਹੜੇ ਕਰਮ ਤੂੰ ਕਰਨ ਲੱਗਾ ਹੋਇਆ ਹੈ ਨਾ, ਇਹ ਸਾਰੇ ਫੋਕਟ ਦੇ ਕਰਮ ਹਨ। ਅਖੀਰ ਤੇਰਾ ਇੱਕ ਕਰਮ ਨੇ ਤੇਰਾ ਸਾਥ ਨਹੀਂ ਦੇਣਾ, ਤਾਂ ਤੂੰ ਫਿਰ ਚੁਰਾਸੀ ਦੇ ਭਰਮਣ ਦੇ ਵਿੱਚ ਜਾਏਗਾ। ਆਵਾਗਮਨ ਤੋਂ ਬਚਣਾ ਚਾਹੁੰਦਾ ਹੈ ਤੇ ਗੁਰੂ ਦੀ ਦੇਖ ਲੈ, ਗੁਰੂ ਦੀ ਸ਼ਰਨ ਵਿੱਚ ਹੈ। ਮੌਖਿਕ ਰੂਪ ਨਾਲ ਨਹੀਂ, ਤਕਨੀਕੀ ਰੂਪ ਨਾਲ, ਯਾਨੀ ਕਿ ਜੋ ਉਪਦੇਸ਼ ਗੁਰੂ ਸਾਹਿਬ ਕਰਦੇ ਹਨ ਸਿਰਫ ਕਹਿਣਾ ਪੜ੍ਹਨਾ ਸੁਣਨਾ ਨਹੀਂ ਹੈ, ਉਸਦੇ ਉੱਤੇ ਅਮਲ ਕਰਨਾ ਹੈ। ਅਮਲ ਕਰਨਾ ਹੀ ਸਤਿਗੁਰ ਦਾ ਕਰਮ ਹੈ। सिर्फ सुनना या पढ़ना सतगुरु का कर्म नहीं है। जितनिया भी विद्या ने, जितनिया भी कला ने, ये सारिया दिया सारिया काल पुरुष के हाथ विच ने। चाहे वो वाचक ज्ञान है, चाहे वाचक शब्द है, सारी विद्वानता जड़ी है वो काल के हाथ विच है। तो अभी विद्वान नहीं बनना है, अभी गुरु के उपदेश पे अमल करना है। कई चीज गुरु रामदास जी ने अपने जो जो शब्द गुरु साहब ने लिए थे उनके बिल्कुल स्पष्ट किया है कि वही कर्म कर जड़े की तेनू गुरु दरगाह तो प्रदान जारी करवा दे। कलयुग के अंदर गुरु पूरा किसनों मिलना है? पहली सुख विच ही उन्होंने किया है, कलयुग गुरु पूरा तिन पाया जिन तुर मस्तक लिखे लगा। जितो गुरु दरगाह से सतपुरुष ने प्रमाण जारी करता, जिस जीवात्मा के मथे उत्ते स्तंभ लगाती, मोर लगाती, दाग देता, उसी वास्ते ये उदम किया जाता है, उसमें पूरे गुरु की सेक मिलती है, पूरा सतगुरु प्राप्त होता है। एक ऐसा वरदान है, एक ऐसा वर है जो जीवात्मा की कई जन्मों की मेहनत के बाद प्राप्त होता है। तो अभी सारे ध्यान करके देखिए तो कभी भी इस पासे ध्यान नहीं देंगे। सानू चाहिदा है कि पूरे गुरु की शरण विच जाइए, पूरे गुरु की देख लईए। दूसरी सुख दे विच होर स्पष्ट किया है, जन नानक रस अमृत पिया सब लाती सुख सुखार। इहदे विच अमृत सर सुख और प्यार, अमृत का पीना, अमृत कौन पिएगा? तो शब्द इहदे विच गुप्त है, तो शब्द है आत्मा। ਦੁੱਖਰ ਪਿਆਸ ਕਿਹੜੀ ਕਹੀ ਗਈ ਹੈ? ਜਿਹੜੀ ਸਦੀਆਂ ਤੋਂ ਉਸ ਆਤਮਾ ਨੂੰ ਲੱਗੀ ਹੋਈ ਹੈ, ਉਸ ਗੁਰਪੁਰ ਦਾ ਜਿੱਥੋਂ ਦੀ ਆਈ ਹੈ ਉਤਰ ਕੇ ਉਸ ਦੇ ਵਿੱਚ ਲੀਨ ਹੋਣ ਜਾਣ ਵਾਸਤੇ ਕਈ ਦੁੱਖ ਉਰੇ ਪਿਆਸ ਉਸ ਨੂੰ ਲੱਗੀ ਹੋਈ ਹੈ, ਪਰ ਇਸ ਦੇ ਵਾਸਤੇ ਕਦੇ ਵੀ ਜੀਵ ਨੇ ਕਦਮ ਨਹੀਂ ਕੀਤਾ। ਹੁਣ ਇੱਥੇ ਜੋ ਅੰਮ੍ਰਿਤ ਪੀਣ ਦੀ ਗੱਲ ਹੈ, ਇਹ ਜੀਵਾਤਮਾ ਅੰਮ੍ਰਿਤ ਨੂੰ ਕਿਸ ਤਰੀਕੇ ਨਾਲ ਪੀਏਗੀ, किस तरीके नाल अमृत पीना है, ये गुरु साहब स्पष्ट करते हैं। नौ निज अमृत प्रभ का नाम, अमृत जो है ये प्रभु के नाम विच है। प्रभु के नाम नू इत्थे अमृत शब्द कह के किया गया है। और प्रभु का नाम किथे है? भगत जना के मन विश्राम। तो नाम भगता के मन के अंदर मिलता है, और भगत कौन है? गुरमुख। गुरमुख कौन हैं? सतगुरु। यानी कि तुम फिरा के गल सतगुरुआ के उत्ते आ जाती है, सब कुछ सतगुरु है। उन्हां दे अंदर वो अमृत, वो नाम, वो ज्ञान, वो शब्द, वो प्रगट है। पर इस आत्मा ने उस अमृत का पान जो करना है, जिस नाल इहदी भुख और प्यास मिटेगी, तो किस तरह मिटेगी? जिस वेले ये सतगुरु की शरण विच जाएगी, सतगुरु ओ शब्द उसके घट विच प्रगट कराणगे। कदों? जदों उहदे बाहरी कर्म पूरे हो जाणगे सतगुरु के मतलब। और वो कर्म जदों पूरे होणगे, गुरु नू उपासना का रस्ता देणगे। तो जिसले उपासना पूरी होएगी, तां ही घट दे विच ओ सच्चा शब्द, सच्चा अमृत, सच्चा नाम गुरु साहब घट विच उस जीवात्मा नू दिंदे आ। फिर इसका पीना आत्मा किस तरीके नाल इसका पान करदी है? तो जो इसकी अपनी ताकत है मिरत और सुरत की, यानी कि उस शब्द नू देखना जो स्वरूप है, और सुनना ध्यान लगा करके, ये है उस आत्मा का, उस अमृत का पान करना। तो इन शब्दों के पीछे रूहानी का जो अर्थ है, ये गुरु साहब ने स्पष्ट कर देता है कि जदों साडे बहुत सारे कर्म जो गुरु के मुतलक हैं, सतपुरुष के मुतलक हैं, असि सचमुच उसके लीन होना चाहते हाँ, ता ही जा करके गुरु दरगाह तो यह फरमान जारी किया जाता है। और उस फरमान के जारी होने के बाद दो गल्लां होंदियां हैं जिहड़ियां नोट करन वालियां ने। पहली गल तो जिसले काल पुरुष नूं यह पता चलता है कि इस जीवात्मा लई गुरु का फरमान जारी हो गया है, बहुत तेजी विच आ जाता है। तो जितने भी उहदे हथकंडे हैं, रोकण दे तरीके हैं, तो सारे दे सारे इस जीवात्मा नूं सतगुरु दरगाह जाण वास्ते जिन्ने भी उपराले ਗੁਰੂ ਸਾਹਿਬ ਕਰਦੇ ਹਨ ਰੁਕਾਵਟ ਪਾਉਂਦੇ ਹਨ। ਸਤਾਰ ਸੰਗਤ ਜੀ, ਇਹੀ ਉਹ ਮੁਕਾਮ ਹੈ ਜਿੱਥੇ ਗੁਰੂ ਦੀ ਸਹੀ ਪਛਾਣ ਔਰ ਸਹੀ ਜ਼ਰੂਰਤ ਪਤਾ ਚੱਲਦੀ ਹੈ। ਉਸ ਤੋਂ ਪਹਿਲੇ ਅਸੀਂ ਕਹਿ ਤੇ ਦਿੰਦੇ ਹਾਂ ਅਸੀਂ ਗੁਰੂ ਦੀ ਸ਼ਰਨ ਵਿਚ ਹਾਂ ਜਾਂ ਗੁਰੂ ਦੇ ਵਿਚ ਤਾਕਤ ਹੈ, ਉਹ ਸਾਨੂੰ ਆਵਾਗਮਨ ਤੋਂ ਕੱਢ ਸਕਦਾ ਹੈ। ਪਰ ਸਹੀ ਤਾਕਤ ਦਾ ਅੰਦਾਜ਼ਾ ਉਸੀ ਵੇਲੇ ਹੁੰਦਾ ਹੈ ਜਿਸਲੇ ਕਾਲ ਤੇਜ਼ੀ ਜਾ ਕਰਕੇ ਰੁਕਾਵਟਾਂ ਖੜੀਆਂ ਕਰਦਾ ਹੈ ਤੇ ਗੁਰੂ ਸਾਹਿਬ ਮੁਸਕਰਾ ਕਰਕੇ ਉਹ ਸਾਰੀਆਂ ਰੁਕਾਵਟਾਂ ਜਿਹੜੀਆਂ ਨੇ ਬਿਲਕੁਲ ਕਠੋਰ ਬਣਾ ਕੇ ਉਡਾ ਦਿੰਦੇ ਹਨ, ਤਾਂ ਹੀ ਗੁਰੂ ਦੀ ਤਾਕਤ ਦਾ ਅੰਦਾਜ਼ਾ ਹੁੰਦਾ ਹੈ। ਤੇ ਦੂਸਰੀ ਸਿੱਖ ਜੋ ਗੁਰੂ ਸਾਹਿਬ ਬਾਰੇ ਲਈ ਸੀ, ਇਹਨਾਂ ਮਸਤਕ ਸੁਰ ਹਰ ਲਿਖਿਆ, ਕਿਉਂਕਿ ਹਰੀ ਸ਼ਬਦ ਜੋ ਹੈ ਇਹ ਸਤਿਪੁਰਖ ਵਾਸਤੇ ਇਸ਼ਾਰਾ ਹੈ। ਜਦੋਂ ਸਤਿਪੁਰਖ ਪ੍ਰਮਾਣ ਜਾਰੀ ਕਰਦੇ ਹਨ ਤਾਂ ਹੀ ਮਸਤਕ ਤੇ ਸਾਧਿਆ ਜਾਂਦਾ ਹੈ ਕਿ ਸੁੱਖ ਦੇ ਵਿਚ ਇਹ ਵੀ ਸਿੱਧ ਹੋ ਜਾਂਦਾ ਹੈ। ਸਤਿਗੁਰ ਮਿਲਿਆ ਤਾਂ ਹੀ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ, ਮਿਲਿਆ ਰਾਮ ਰਾਜ। ਹੁਣ ਰਾਮ ਦਾ ਰਾਜ ਜੋ ਇੱਥੇ ਸ਼ਬਦ ਇਸਤੇਮਾਲ ਕੀਤਾ ਗਿਆ ਹੈ ਤੇ ਰਾਮ ਰਾਜ ਦਾ ਕੀ ਅਰਥ ਹੈ ਇਹਨੂੰ ਥੋੜਾ ਜਿਹਾ ਹੋਰ ਗਹਿਰਾਈ ਦੇ ਵਿਚ ਜਾਣਨਾ ਪਏਗਾ ਕਿ ਰਾਮ ਰਾਜ ਦਾ ਸਹੀ ਮਿਹਨਤ ਕੀ ਅਰਥ ਹੈ। ਤ੍ਰੇਤੇ ਯੁੱਗ ਦੇ ਅੰਦਰ ਸ੍ਰੀ ਰਾਮ ਚੰਦਰ ਜੀ ਨੇ ਜੋ ਰਾਜ ਕੀਤਾ ਹੈ ਉਹ ਇੱਕ ਐਸਾ ਰਾਜ ਸੀ ਜੋ ਕਿ ਦੇਵਤਿਆਂ ਦਾ ਲਈ ਵੀ ਈਰਸ਼ਾ ਦਾ ਕਾਰਨ ਬਣ ਗਿਆ ਸੀ। ਸ੍ਰੀ ਰਾਮ ਚੰਦਰ ਜੀ ਜੋ ਸਨ ਇਹ ਵਿਸ਼ਨੂੰ ਦੇ ਅਵਤਾਰ ਸਨ ਔਰ ਇਹਨਾਂ ਨੇ ਜਿਤਨੇ ਜਗ ਤਪ ਕੀਤੇ ਔਰ 10,000 ਸਾਲ ਤੋਂ ਵੱਧ ਰਾਜ ਕੀਤਾ। ਕਲਯੁਗਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿਚ ਇਹਨਾਂ ਦਾ ਬਹੁਤ ਹੀ ਅੱਛੇ ਸ਼ਬਦਾਂ ਦੇ ਵਿਚ ਵਿਆਖਿਆ ਕੀਤੀ ਹੈ। ਔਰ ਉਸ ਵੇਲੇ ਜਿਸਲੇ ਸ੍ਰੀ ਰਾਮ ਚੰਦਰ ਜੀ ਨੇ ਛਤਰ ਚਲਾਇਆ ਰਾਜ ਕੀਤਾ ਉਸ ਵੇਲੇ ਉਹਨਾਂ ਨੇ ਆਪਣੇ ਰਹਿਣ ਵਾਸਤੇ ਇੱਕ ਸਵਰਗ ਦੀ ਵੀ ਰਚਨਾ ਕੀਤੀ ਇਸ ਧਰਤੀ ਦੇ ਉੱਤੇ ਔਰ ਉਸ ਸਵਰਗ ਨੂੰ ਐਸੀ ਮਣੀਆਂ ਨਾਲ ਸਜਾਇਆ ਗਿਆ ਇਸ ਲੋਕ ਦੇ ਵਿਚ ਇੱਕ ਮਣੀ ਵੀ ਲੱਭਣ ਤੇ ਨਹੀਂ ਮਿਲੇ। ਔਰ ਉਸ ਲਈ ਇੰਨੀਆਂ ਮਣੀਆਂ ਨਾਲ ਸਜਾਇਆ ਗਿਆ ਸੀ ਕਿ ਉਹਨਾਂ ਮਣੀਆਂ ਦੀ ਗਿਣਤੀ ਹੀ ਨਹੀਂ ਸੀ ਕੀਤੀ ਜਾ ਸਕਦੀ। ਔਰ ਭੋਗ ਵਿਲਾਸ ਦੇ ਸਾਰੇ ਸਾਧਨ ਇਸ ਸਵਰਗ ਦੇ ਵਿਚ ਉਪਲਬਧ ਕੀਤੇ ਗਏ ਔਰ ਦੇਵ ਲੋਕ ਦੇ ਵਿਚ ਰਾਜਾ ਇੰਦਰ ਵੀ ਜਿਸਲੇ ਇਸ ਲੋਕ ਦੇ ਵੱਲ ਨਜ਼ਰ ਮਾਰਦਾ ਸੀ ਉਹਨੂੰ ਈਰਖਾ ਹੋ ਜਾਂਦੀ ਸੀ ਕਿ ਸ੍ਰੀ ਰਾਮ ਚੰਦਰ ਜੀ ਨੇ ਕੈਸਾ ਰਾਜ ਕੈਸਾ ਸਵਰਗ ਇਸ ਧਰਤੀ ਤੇ ਰੱਖ ਦਿੱਤਾ ਹੈ। ਔਰ ਉਸ ਵੇਲੇ ਦਾਨ ਕੁੰਡ ਦੀ ਇਹ ਅਵਸਥਾ ਕੀਤੀ ਕਿ ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਯੱਗ ਕੀਤਾ ਸੀ ਅਸ਼ਮੇਧ ਯੱਗ ਔਰ ਉਸ ਤੋਂ ਪਹਿਲੇ ਹੋਰ ਕਈ ਸੂਰਜ ਯੱਗ ਵਗੈਰਾ ਕੀਤੇ ਸਨ ਉਹਦੇ ਜਿਤਨੇ ਦਾਨ ਪੁੰਨ ਕੀਤੇ ਗਏ ਸਨ ਇਤਨਾ ਸੋਨਾ ਦਾਨ ਕੀਤਾ ਗਿਆ ਸੀ ਕਿ ਜਿਹੜੇ ਭਿਖਾਰੀ ਸਨ ਉਹ ਵੀ ਰਾਜਾ ਬਣ ਗਏ ਸਨ। ਪੁਸ਼ਤਾਂ ਦੀਆਂ ਪੁਸ਼ਤਾਂ ਜਿਹੜੀਆਂ ਭਿੱਖ ਮੰਗਦੀਆਂ ਸਨ ਉਹ ਸਾਰੀਆਂ ਦੂਰ ਹੋ ਗਈਆਂ ਤੇ ਰਾਜ ਕਰਨ ਲੱਗ ਗਏ ਸਨ। ਦਾਨ ਦਾ ਇਹ ਹਾਲ ਸੀ। ਸੋ ਇਸ ਰਾਮ ਰਾਜ ਦਾ ਇਸ਼ਾਰਾ ਉਹੀ ਹੈ ਕਿ ਇਹ ਜੀਵ ਆਤਮਾ ਜਦੋਂ ਇਸ ਸੁਰ ਪ੍ਰਵਾਨ ਨੂੰ ਪ੍ਰਾਪਤ ਕਰ ਲੈਂਦੀ ਹੈ ਤੇ ਜਿਸ ਤਰ੍ਹਾਂ ਧਰਤੀ ਦੇ ਵਿਚ ਰਾਮ ਰਾਜ ਦੀ ਤੁਲਨਾ ਕੀਤੀ ਗਈ ਹੈ ਉਸੇ ਤਰੀਕੇ ਨਾਲ ਸੱਚਖੰਡ ਦੇ ਰਾਜ ਦੀ ਤੁਲਨਾ ਅਸੀਂ ਸ਼ਬਦਾਂ ਦੇ ਵਿਚ ਬਿਆਨ ਨਹੀਂ ਕਰ ਸਕਦੇ, ਸਿਰਫ ਭੌਤਿਕ ਰੂਪ ਦੇ ਵਿਚ ਇੱਕ ਇਸ਼ਾਰਾ ਦੇ ਸਕਦੇ ਹਾਂ ਕਿ ਇਸ ਤਰੀਕੇ ਤੋਂ ਵੀ ਵੱਧ ਪ੍ਰਾਪਤੀ ਹੁੰਦੀ ਹੈ ਜਦੋਂ ਜੀਵ ਉਹ ਸਾਰੇ ਕਰਮ ਕਰਦਾ ਹੈ ਕਿ ਉਸ ਤੋਂ ਤੁਰ ਤੋਂ ਫਰਮਾਨ ਜਾਰੀ ਹੋ ਜਾਂਦਾ ਹੈ ਤਾਂ ਹੀ ਉਹਨੂੰ ਸਤਿਗੁਰ ਦੀ ਪ੍ਰਾਪਤੀ ਹੁੰਦੀ ਹੈ। ਪਰ ਸਤਿਗੁਰ ਦਾ ਮਿਲਣਾ ਜੋ ਹੈ ਰਾਮ ਦੇ ਰਾਜ ਮਿਲਣ ਦੇ ਬਰਾਬਰ ਹੈ। ਇਸ ਤੋਂ ਤੁਸੀਂ ਹੁਣ ਸਮਝ ਸਕਦੇ ਹਾਂ ਅਸੀਂ ਕਿ ਰਾਮ ਦਾ ਰਾਜ ਕਿਤਨਾ ਵਿਸ਼ਾਲ ਔਰ ਕੈਸਾ ਸੁਖਦਾਇਕ ਸੀ ਕਿ ਸਤਿਗੁਰੂ ਦੀ ਸੇਵ, ਸਤਿਗੁਰੂ ਦੀ ਸ਼ਰਨ ਔਰ ਸਤਿਗੁਰੂ ਦਾ ਮਿਲਣਾ ਉਸ ਤੋਂ ਵੀ ਵੱਧ ਕਈ ਗੁਣਾ ਜ਼ਿਆਦਾ ਸੁਖਦਾਇਕ ਹੈ। ਔਰ ਉਸ ਤੋਂ ਅਗਲੀ ਸੁਖ ਸੀ ਅਗਿਆਨ ਅੰਧੇਰਾ ਕਟਿਆ। ਅਗਿਆਨਤਾ ਕਿਹੜੀ ਹੈ? ਅਗਿਆਨਤਾ ਦਾ ਅੰਧਕਾਰ ਕਿਹੜਾ ਹੈ? ਗੁਰ ਗਿਆਨ ਘੱਟ ਬਲਿਆ ਤੇ ਗੁਰੂ ਨੇ ਘੱਟ ਦੇ ਵਿਚ ਕਿਹੜਾ ਗਿਆਨ ਬਾਲ ਦਿੱਤਾ? ਹੁਣ ਇਹ ਦੋਨੋਂ ਸ਼ਬਦ ਜਿਹੜੇ ਨੇ ਇੱਕ ਦੂਸਰੇ ਦੇ ਵਿਲੋਮ ਹਨ। ਬਾਲਣਾ ਔਰ ਗਿਆਨ, ਬਾਹਰੀ ਅਰਥ ਗਿਆਨ ਜੋ ਹੈ ਉਹ ਪੜ੍ਹਨ ਲਿਖਣ ਸੁਣਨ ਔਰ ਵਾਚਿਕ ਗਿਆਨ ਦੇ ਵਿਚ ਹੀ ਅਰਥ ਰੱਖਦਾ ਹੈ। ਕਿਸੇ ਮਜ਼ਮੂਨ ਕਿਸੇ ਵਿਸ਼ੇ ਦੇ ਬਾਰੇ ਦੇ ਵਿਚ ਜਾਣਕਾਰੀ ਹਾਸਲ ਕਰਨਾ ਹੀ ਗਿਆਨ ਕਹਿਲਾਉਂਦਾ ਹੈ। ਪਰ ਇੱਥੇ ਜੋ ਗਿਆਨ ਸ਼ਬਦ ਇਸਤੇਮਾਲ ਕੀਤਾ ਹੈ ਗੁਰੂ ਸਾਹਿਬ ਹੁਕਮ ਕਰ ਰਹੇ ਹਨ ਇਹ ਗਿਆਨ ਜੋ ਹੈ ਅੰਦਰ ਕੱਢ ਦੇ ਵਿਚ
जिसे बालना शब्द लिखा गया है, तो बालन शब्द का मतलब यही है कि रोशनी। अंतर पे भी शब्द का प्रगट होना, शब्द तुंदी प्राप्ति, कोई वो ज्ञान है, कोई वो अंधकार है जो जीवात्मा नु प्राप्त करके तो दूर होता है। तो केड़ा है कि आत्मा जो है मन नु सब कुछ समझी बैठी है, आत्मा अपने नु चेतन न समझ के शरीर समझ बैठी है, और यही उसकी अज्ञानता है, और इसी अज्ञानता के कारण तो मन के विकारा दे राही, इंद्रिया दे राही ऐसे ऐसे कर्म करती है कि वो काल पुरुष के खाते भी जाते हैं। यही अज्ञानता है, और इस अज्ञानता तो कदों दूर होएगा जब तू सतगुरु की शरण भी जाएगा। तो सतगुरु ही तेरे अंदर तो बालन बालन गे, तो बालन केड़ा है ज्ञान का बालन कट दे भी, तो शब्द तुम प्रगट कराणगे जो स्वरूप, इसलिए प्रगट होगी जो ताई तेरे सारे भ्रम दूर होंगे, कि जिसका हुक्म मान के तो आवागमन के चक्कर फसिया होया है, तो तेरी एक विरोधी ताकत है, तेरे दुश्मन की ताकत है, और तेरा जो अपना मित्र है सतगुरु है उसने तू भुली बैठा, ताई ये तेनू ज्ञान हासिल होगा। और इस दूसरी तुक के जिस ज्ञान की गल है वो यही है कि कट के शब्द रूप का जोत रूप में प्रगट होना और उस तुम भी प्राप्ति होना। तो इस दोनों शब्दों के गुरु साहब ने कई उपदेश किया है आज के रूहानी सत्संग के बीच कि हे जीवात्मा, अगर तू सचमुच तो सतपुरुष नु प्राप्त करना चाहती है, तो ते प्रमाण नु गुर मस्तक लिखे नु प्राप्त करना चाहती है, तो तेनु ओ कर्म कमाने पैणगे जेडे कि इस उपरासी दे गेड़ दे विचों तेनु कढ सकन, और वो कर्म तू सतगुरु की शरण दे विच जा करके ही प्राप्त कर सकता है, तो सतगुरु साहब ही तेनू इस गेड़ तो कढ सकते। सत्संग जी आज जो सुरानी सत्संग दे विच गुरु साहब ने जो उपदेश दिता है वो तो यही है कि असी ओ कर्म कमाने ने जेड़े कि सानू ही सुरदा फरमान जारी करन दे लायक बना देगा। ओ कर्म जेड़े कि 84 लाख जामिया के बीच ले जाते हैं उन्होंने असी त्यागना है, उस राजा के हुक्म के तरीके नाल असी सो नहीं जाना, अंकार विच लिप्त नहीं हो जाना कि असी शाम में जा करके जगह गा लवांगे और उधर तक का राह सानू मिल जाएगा। इसे गुरु साहब एक और उपदेश कर रहे हैं, बिल्कुल स्पष्ट जान लो कि मत जानना कि असी शब्द लै लिया है या बाहरी तौर पर गुरु की देग लै ली है तो सानू उस राज की प्राप्ति हो जाएगी, इस तरह नहीं होगा। जींदे जी जितना रस्ता असी तय करांगे ना उतना ही रस्ता उतना ही राज गुरु साहब सानू देंगे। और इसका रूहानी के विच अर्थ की है कि जीवात्मा जींदे जी जितनिया मंजिला तय करेगी सिर्फ इथे तक की मुक्ति उथे तक का राज सानू प्राप्त होगा। कई भ्रम है कई अज्ञानता है, इहदे विचों अपने आप नू हुण कढ लो। मत जानना कि असी बाहरी तौर ते देख लई है ते मरण तो बाद सानू सचखंड की प्राप्ति हो जाएगी। सचखंड की प्राप्ति उन्हां रूहां नू उथे तक होगी जिथे तक दियां मंजिलां जींदे जी तय करनगे। मरण दे बाद दा भेद ना किसे नू मिलिया है ना मिलेगा, तो ना ही संत अपने उपदेशां दे विच मरण तो बाद दा कोई वादा या कोई गल करदे आ। ते सारा मसला जो है सारा मसौदा जो है जींदे जी दा है, जींदे जी मर के असी उस मुकाम नू प्राप्त करना है। ते इस दा इह जो मेन उपदेश सी ओ इही है कि असी वी सारिआं ने अगर शब्द लिया है गुरु की देख ली है तो जींदे जी ही ते मंजिला तय करनिया ने। मरण तो बाद ना कोई मंजिल है तो ना ही कोई सचखंड है, तो भ्रम चो असी निकलना। तो साध संग जी गुरु साहब का उपदेश है कि असी इतने इकट्ठे आंदे हैं तो किसी धर्म या विशेष मत की निंदा या उपासना करने वास्ते नहीं, ना वडियाई करने वास्ते। और यह उपदेश करदिया होया गुरु साहब जिन्हां शब्दों का जिन्हां तरीकों का या दृष्टांतों का जिक्र करते हैं या कुछ उदाहरण दे करके समझाते हैं, इसका एक ही अर्थ है कि रूहानियत को इस मजमून में अच्छे तरीके से समझ गया। भावे बेशक प्रत्यक्ष या अप्रत्यक्ष रूप में सारे शब्द किसे न किसे देश परम जात कौम या मजहब न संबंधित होंगे या हो सकते हैं। अलग से उन्होंने आज सिर्फ रूहानियत में अच्छे ढंग से समझना है। कोई भी माई भाई जिससे वध के अपने कोई होर अर्थ कर रहा है, यह उसकी अपनी मनमत है, गुरमत का इसके नाल कोई भी संबंध नहीं।
सतनाम रमैया, रमैया सतनाम में